ختم जन नानक दूजी लाग चलाई अनहद शब्द बजाए हर तिजड़ी लाव मन चाओ पया बैरागिया बलराम जियो संत जना हर मेल हर पाया वड पाकिया बलराम जियो निर्मल हर पाया हर गुण गाया मुख बोली हर बाणी संत जना वड पाकी पाया हर कथिया अकथ कहानी हृदय हर 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 तुन उपजी हर जपिया मस्तक भाग जियो जन नानक बोले तीजी लावे हर उपजे मन बैराग जियो हर चौथड़ी लाव मन सहज पया हर पाया बलराम जियो गुरमुख मिलया सुभाए हर मन तन मीठा लाया बलराम जियो हर मीठा लाया मेरे प्रब पाया तन दिन हर लिव लाई मन चिंदिया पल पाया स्वामी हर नाम वजी वादाई हर प्रभ ठाकुर काज रचाया तन हिरदा नाम वेगासी जन नानक बोले चौथी लावे हर पाया प्रभ अवनाशी हर प्रभ ठाकुर काज रचाया तन हिरदा नाम वेगासी जन नानक बोले चौथी लावे हर पाया प्रभ अवनाशी वाहिगुरु जी का खालसा वाहिगुरु जी की फतेह। परम सम्मान योग जुग जुग अटल साहिब सतगुरु श्री गुरु ग्रंथ साहिब महाराज जी की पावन पवित्र हजूरी अंदर शोभायमान होए बैठे गुरु सवारे सत संगी जनो अमृत बचना दा कीर्तन आप जी ने हुने सरवण कीता है। आज जो गुरु ग्रंथ साहिब सच्चे पातशाह जी ने पावन पवित्र हुक्म दी दात बख्शिश कीती है ए अमृत बचन सतगुरु गुरु रामदास महाराज जी दे उचारण कीते हुए गुरु ग्रंथ साहिब महाराज जी दे अंक 773 उपर दर्ज ने संत रूप विच गुरु रामदास जी ने ए पवित्र बचन उचारण कीते ने। वैसे इन्हां पवित्र बचना नू आपां ਲਾਵਾਂ ਦੇ ਸ਼ਬਦਾਂ ਨਾਲ ਵੀ ਜਾਣਦੇ ਹਾਂ। ਅਸਲ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਸਾਰੀ ਦੀ ਸਾਰੀ ਤਕਰੀਬਨ ਇਸ ਜੀਵ ਆਤਮਾ ਦਾ ਪ੍ਰਭੂ ਦੇ ਨਾਲ ਪਰਮਾਤਮਾ ਦੇ ਨਾਲ ਮਿਲਾਪ ਕਰਨ ਵਾਸਤੇ ਇਹ ਰਹਿਮਤ ਭਰੇ ਬਚਨ ਕਰਦੀ ਹੈ। ਆਓ ਇਸ ਅੰਮ੍ਰਿਤ ਬਚਨ ਵਿੱਚ ਮਨੁੱਖ ਦੀ ਅਸਲ ਵਿੱਚ ਮੰਜ਼ਿਲ ਹੈ ਸਹਿਜ ਦੀ, ਅਨੰਤ ਦੀ ਔਰ ਅਵਿਨਾਸ਼ੀ ਪਰਮਾਤਮਾ ਦੀ ਪ੍ਰਾਪਤੀ ਨੇ। ਸਹਿਜ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਦੇ ਇਸ ਅੰਮ੍ਰਿਤ ਬਚਨ ਨੂੰ ਗੁਰੂ ਕਿਰਪਾ ਦੇ ਨਾਲ ਵਿਚਾਰਨ ਤੋਂ ਪਹਿਲਾਂ ਆਪ ਸਮੂਹ ਮਾਈ ਭਾਈ ਮਨੋ ਬਿਰਤੀਆਂ ਇਕਾਗਰ ਕਰੋ, ਆਸ਼ੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਪਵਿੱਤਰ ਬਚਨ ਵਿੱਚ ਚਾਰ ਪਦੇ ਉਚਾਰਨ ਕੀਤੇ ਨੇ ਤੇ ਇਹਨਾਂ ਚਾਰ ਪਦਿਆਂ ਨੂੰ ਅਸੀਂ ਚਾਰ ਲਾਵਾਂ ਵੀ ਕਹਿੰਦੇ ਹਾਂ। ਪਹਿਲੀ ਬੇਨਤੀ ਇਹ ਕਰਾਂ ਕਿ ਸਿੱਖ ਦੀ ਜ਼ਿੰਦਗੀ ਦਾ ਆਧਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਹੈ। ਇਸ ਨੇ ਭਾਵੇਂ ਕੋਈ ਦੁਨਿਆਵੀ ਕਾਰਜ ਵੀ ਨਿਭਾਉਣਾ ਹੋਵੇ, ਚਾਹੇ ਸੰਸਾਰਿਕ ਕਾਰਜ ਹੋਵੇ ਚਾਹੇ ਪਰਮਾਰਥਕ ਕਾਰਜ ਹੋਵੇ, ਤੇ ਇਹਦਾ ਇੱਕ ਸੁਭਾਅ ਹੈ ਮਨੁੱਖ ਦਾ ਕਿ ਇਹਨੇ ਆਪਣੇ ਕਾਰਜਾਂ ਨੂੰ ਰਾਸ ਕਰਨ ਦੀ ਲੋਚਾ ਲੈ ਕੇ ਪ੍ਰਭੂ ਦੇ ਦਰ ਤੇ ਗੁਰੂ ਦੇ ਦਰ ਤੇ ਆਉਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਸਾਰਿਕ ਕਾਰਜ ਨਿਭਾਉਣ ਦੇ ਲਈ ਵੀ ਰਹਿਮਤ ਕਰਦੀ ਹੈ ਤੇ ਉੱਥੇ ਸਾਡੇ ਪਰਮਾਰਥ ਨੂੰ ਕਮਾਉਣ ਲਈ ਵੀ ਕਿਰਪਾ ਕਰਦੀ ਹੈ। ਧੰਨ ਗੁਰੂ ਰਾਮਦਾਸ ਕਿਰਪਾਲੂ ਮਹਾਰਾਜ ਜੀ ਨੇ ਇਹ ਚਾਰ ਲਾਵਾਂ ਕਿਰਪਾ ਕਰਕੇ ਜਦੋਂ ਉਚਾਰਨ ਕੀਤੀਆਂ ਨੇ, ਭਾਵਾਂ ਅਸੀਂ ਆਨੰਦ ਕਾਰਜ ਵੇਲੇ ਇਹਨਾਂ ਚਾਰ ਲਾਵਾਂ ਦਾ ਪਾਠ ਕਰਨੇ ਆ, ਪ੍ਰਕਰਮਾ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਜਾਂਦੀ ਹੈ ਤੇ ਉਸ ਵੇਲੇ ਇਸਤਰੀ ਜਾਂ ਮਰਦ, ਇਉਂ ਕਹਿ ਲਓ ਬੱਚਾ ਜਾਂ ਬੱਚੀ, ਉਹ ਇੱਕ ਸੰਸਾਰੀ ਗ੍ਰਸਤ ਦੇ ਬੰਧਨ ਵਿੱਚ ਬੱਝਦੇ ਨੇ। ਪਰ ਲਾਵਾਂ ਦਾ ਭਾਵ ਕੇਵਲ ਸੰਸਾਰੀ ਨੇ। ਮੈਂ ਆਪ ਜੀ ਦੇ ਚਰਨਾਂ ਵਿੱਚ ਇਹਨਾਂ ਲਾਵਾਂ ਦੇ ਅਰਥ ਜੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਪ੍ਰਭੂ ਮਿਲਾਪ ਲਈ ਨੇ ਉਹ ਕਰਨੇ ਚਾਹੁੰਦਾ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਰਮਾਤਮਾ ਨੂੰ ਪਤੀ ਮੰਨਿਆ ਗਿਆ ਹੈ ਤੇ ਜੀਵ ਆਤਮਾ ਨੂੰ ਇੱਕ ਇਸਤਰੀ ਮੰਨਿਆ ਗਿਆ ਹੈ। ਵੈਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਿੰਨ ਤਰ੍ਹਾਂ ਦੇ ਵਿਆਹ ਮੰਨੇ ਗਏ ਨੇ। ਥੋੜੀ ਜੀ ਇਸ ਬੇਨਤੀ ਵੱਲ ਮੇਰੀ ਧਿਆਨ ਦੇਣਾ, ਉਹ ਤਿੰਨ ਵਿਆਹ ਕਿਹੜੇ ਨੇ? ਉਹਨਾਂ ਵਿੱਚੋਂ ਇੱਕ ਵਿਆਹ ਤਾਂ ਅਸੀਂ ਆ ਸੰਸਾਰੀ ਕਹਿੰਦੇ ਹਾਂ ਕਿ ਜਦੋਂ ਇੱਕ ਇਸਤਰੀ ਤੇ ਪੁਰਸ਼ ਦੇ ਸੁਮੇਲ ਤੋਂ ਪਹਿਲਾਂ ਆਪਣੇ ਧਰਮ ਅਨੁਸਾਰ ਗੁਰਮਤਿ ਅਨੁਸਾਰ ਜਿਹੜੀ ਮਰਿਆਦਾ ਆਪਾਂ ਨਿਭਾਉਂਦੇ ਹਾਂ ਉਹ ਅਸਲ ਵਿੱਚ ਇੱਕ ਦੁਨਿਆਵੀ ਮਰਿਆਦਾ ਨੂੰ ਨਿਭਾਉਂਦਿਆਂ ਹੋਇਆਂ ਇਸਤਰੀ ਪੁਰਖ ਦੇ ਮਿਲਾਪ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੋ ਪਰਨ ਕੀਤਾ ਜਾਂਦਾ ਹੈ ਉਸ ਨੂੰ ਵੀ ਅਸੀਂ ਵਿਆਹ ਕਹਿੰਦੇ ਹਾਂ। ਦੂਸਰੀ ਬੇਨਤੀ ਕਿ ਦੋ ਵਿਆਹ ਗੁਰੂ ਗ੍ਰੰਥ ਸਾਹਿਬ ਨੇ ਹੋਰ ਕਹੇ ਨੇ, ਉਹਦੇ ਵਿੱਚ ਇੱਕ ਵਿਆਹ ਐਸਾ ਹੈ ਕਿ ਜਿੱਥੇ ਕਿਸੇ ਮਰਦ ਨੇ ਮਨੁੱਖ ਨੇ ਲਾੜਾ ਬਣ ਕੇ ਨਹੀਂ ਆਉਣਾ। ਉੱਥੇ ਦੇਖੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਮੌਤ ਲਾੜਾ ਬਣ ਕੇ ਆਉਂਦੀ ਤੇ ਇਸ ਜੀਵ ਆਤਮਾ ਨੂੰ ਪਰਣਾ ਕੇ ਇਸ ਜਿੰਦ ਨੂੰ ਵਿਆਹ ਕੇ ਲੈ ਜਾਂਦੀ। ਮੌਤ ਲਾੜਾ ਹੈ, ਜੀਵ ਆਤਮਾ ਇਸਤਰੀ ਹੈ ਤੇ ਸਾਹਿਬ ਕਹਿੰਦੇ ਜਿਵੇਂ ਵਿਆਹ ਕੀਤਾ ਜਾਂਦਾ ਹੈ ਪਹਿਲਾਂ ਸਾਲ ਮਹੀਨੇ ਦਿਨ ਮਿੱਥੇ ਜਾਂਦੇ ਨੇ, ਇਸੇ ਤਰ੍ਹਾਂ ਮਨੁੱਖ ਜਿਸ ਦਿਨ ਮੌਤ ਨੇ ਤੈਨੂੰ ਵਿਆਹ ਕੇ ਲਿਜਾਣਾ ਉਹ ਸਾਲ ਮਹੀਨੇ ਦਿਨ ਘੜੀਆਂ ਪੈਰ ਮੁਕਰਰ ਹੋ ਚੁੱਕੇ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਇਸ ਸੰਬੰਧੀ ਬਚਨ ਕੀਤਾ ਤੇ ਅਸੀਂ ਰੋਜ਼ ਇਹ ਬਾਬਾ ਫਰੀਦ ਸਾਹਿਬ ਦੇ ਵੀ ਬਚਨ ਪੜ੍ਹਦੇ ਸੁਣਦੇ ਹਾਂ ਤੇ ਰੋਜ਼ ਜਿਹੜੇ ਬਚਨ ਪੜ੍ਹਨੇ ਆ ਉਹ ਗੁਰੂ ਨਾਨਕ ਸਾਹਿਬ ਦੇ। ਉੱਥੇ ਜਦੋਂ ਵਿਆਹ ਦੀ ਗੱਲ ਕਰਦੇ ਨੇ ਤੇ ਸਾਹਿਬ ਨੇ ਫਰਮਾਇਆ ਹੈ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਆਸੀਸੜੀਆਂ ਜੋ ਹੋਵੇ ਸਾਹਿਬ ਸੁਮੇ। ਬਾਬਾ ਫਰੀਦ ਸਾਹਿਬ ਨੇ ਇਸ ਅੰਮ੍ਰਿਤ ਬਚਨ ਨੂੰ ਇਸ ਪ੍ਰਕਾਰ ਬਿਆਨ ਕੀਤਾ ਹੈ ਕਿ ਜਿੱਤ ਦਿਹਾੜੈ ਧਨ ਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ ਜਿੰਦ ਨਮਾਣੀ ਕੱਢੀ ਹੈ ਹੱਡਾਂ ਉਹ ਕੜਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ ਜਿੰਦ ਬਹੁਤੀ ਮਰਨ ਵਰ ਲੈ ਜਾਸੀ ਪਰਣਾਏ। ਉੱਥੇ ਜਿੰਦ ਬਹੁਤੀ ਹੋਵੇਗੀ ਮੌਤ ਲਾੜਾ ਬਣ ਕੇ ਆਵੇਗੀ ਤੇ ਸਾਹਿਬ ਕਹਿੰਦੇ ਨੇ ਇਸ ਜਿੰਦ ਨੂੰ ਪਰਣਾ ਕੇ ਮੌਤ ਲੈ ਜਾਏਗੀ। ਹੁਣ ਇੱਕ ਬਚਨ ਇਹ ਵੀ ਹੈ ਉੱਥੇ ਮੌਤ ਲਾੜਾ ਹੈ ਜਿੰਦ ਨੂੰ ਬਹੁਤੀ ਬਣਾ ਕੇ ਪਰਣਾਉਣਾ ਹੈ। ਤੀਸਰੇ ਵਿਆਹ ਦੀ ਗੱਲ ਜੋ ਗੁਰੂ ਗ੍ਰੰਥ ਸਾਹਿਬ ਨੇ ਕੀਤੀ ਉਹ ਅਸਲ ਵਿੱਚ ਲਾਵਾਂ ਵਿੱਚ ਹੈ। ਅਰਥ ਕੀਤੀ ਨਾਮ ਦਾ ਅਖਰੀ ਅਰਥ ਕੀ ਹੁੰਦਾ ਹੈ, ਇਹਦੇ ਅਰਥ ਦੋ ਕੀਤੇ ਨੇ। ਲਾਮ ਦਾ ਅਰਥ ਰੱਸੀ ਵੀ ਹੈ ਤੇ ਲਾਮ ਦਾ ਅਰਥ ਫੁੱਲ ਦਾ ਟੁੱਟਣਾ, ਫੁੱਲ ਵੀ ਅਰਥ ਕੀਤੇ ਨੇ ਤੇ ਸਿਆਣੇ ਮਹਾਂਪੁਰਸ਼ ਦੇ ਅਰਥ ਕਰਦੇ ਸਨ ਕਿ ਲਾਮ ਦਾ ਅਰਥ ਕਰਨਾ ਕਿ ਇਹ ਬੱਚੀ ਅੱਜ ਤੋਂ ਬਾਅਦ ਇਸ ਪਤੀ ਦਾ ਪੱਲਾ ਪੜ ਕੇ ਜਾਂ ਇਹਦੇ ਨਾਲ ਇਹਦੇ ਜੀਵਨ ਦੇ ਅੱਜ ਹਰ ਕਰਮ ਜਿਹੜੇ ਨੇ ਉਹ ਵੱਜ ਗਏ ਤੇ ਫੁੱਲ ਟੁੱਟਣ ਦਾ ਅਰਥ ਕਰਦੇ ਸਨ ਕਿ ਇਸ ਬੱਚੀ ਨੇ ਪੇਕੇ ਘਰ ਨੂੰ ਛੱਡ ਕੇ ਅੱਜ ਤੋਂ ਬਾਅਦ ਸਹੁਰੇ ਘਰ ਚਲੀ ਜਾਣਾ, ਪੇਕੇ ਘਰ ਵੱਲੋਂ ਇਹਦਾ ਵਿਛੋੜਾ ਹੋ ਗਿਆ ਹੈ, ਸਹੁਰੇ ਘਰ ਦੇ ਨਾਲ ਇਹਦਾ ਮਿਲਾਪ ਹੋਇਆ ਹੈ। ਲਾਮ ਦੇ ਅਰਥ ਇਹ ਵੀ ਕੀਤੇ, ਇਹ ਵੀ ਕੋਸ਼ਕਾਰਾਂ ਨੇ ਅਰਥ ਕੀਤੇ ਨੇ ਕਿ ਲਾਮ ਦਾ ਅਰਥ ਸਿੱਖਿਆ, ਲਾਮ ਦਾ ਅਰਥ ਪਰਕਰਮਾ, ਲਾਮ ਦਾ ਅਰਥ ਉਪਦੇਸ਼। ਪਰ ਖੈਰ ਹਜ਼ੂਰ ਕਿਰਪਾਲੂ ਜੀ ਨੇ ਇਸ ਮਨੁੱਖ ਨੂੰ ਜਾਂ ਇਸ ਜੀਵ ਇਸਤਰੀ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਮਿਲਣ ਦੇ ਲਈ ਚਾਰ ਲਾਵਾਂ ਜਿਹੜੀਆਂ ਨੇ ਇਹ ਸਾਡੀ ਜ਼ਿੰਦਗੀ ਦੇ ਆਤਮਕ ਚਾਰ ਪੜਾਅ ਨੇ। ਇਹਨਾਂ ਵਿੱਚੋਂ ਪਹਿਲਾ ਪੜਾਅ ਹੈ ਉਹ ਹੈ ਪ੍ਰਵਿਰਤੀ ਕਰਮ, ਦੂਸਰਾ ਪੜਾਅ ਹੈ ਉਹ ਹੈ ਮਨ ਦੇ ਅੰਦਰ ਸਤਿਗੁਰੂ ਦਾ ਮਿਲਾਪ, ਤੀਜਾ ਪੜਾਅ ਹੈ ਕਿ ਅੰਦਰ ਵੈਰਾਗ ਪੈਦਾ ਹੋਣਾ ਤੇ ਚੌਥਾ ਹੈ ਸਹਿਜ ਆਨੰਦ ਦੀ ਪ੍ਰਾਪਤੀ ਨਾਲ ਉਸ ਅਵਿਨਾਸ਼ੀ ਪਰਮਾਤਮਾ ਦੇ ਚਰਨਾਂ ਵਿੱਚ ਇਕਮਿਕ ਹੋ ਜਾਣਾ। ਸਾਹਿਬ ਕਿਰਪਾਲੂ ਜੀ ਨੇ ਇਸ ਅੰਮ੍ਰਿਤ ਬਾਣੀ ਵਿੱਚ ਕਿਰਪਾ ਕਰਦਿਆਂ ਪਹਿਲੀ ਬਖਸ਼ਿਸ਼ ਕੀਤੀ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀ। ਉਹ ਕਹਿੰਦੇ ਇਸ ਜੀਵ ਰੂਪੀ ਇਸਤਰੀ ਦੀ ਜ਼ਿੰਦਗੀ ਦੀ ਪਹਿਲੀ ਲਾਮ ਹੈ ਪ੍ਰਵਿਰਤੀ ਕਰਮ। ਪ੍ਰਵਿਰਤੀ ਕਰਮ ਦਾ ਅਰਥ ਹੁੰਦਾ ਕਰਮ ਵਿੱਚ ਪ੍ਰਵੇਸ਼ ਕਰਨਾ, ਕਰਮ ਵਿੱਚ ਰੁੱਝਣਾ, ਕਰਮ ਕਰਨ ਵਾਲੇ ਪਾਸੇ ਤੁਰਨਾ। ਸਾਹਿਬ ਕਿਰਪਾਲੂ ਜੀ ਨੇ ਫਿਰ ਇੱਥੇ ਕਿਹਾ, ਕਹਿਣ ਲੱਗੇ ਪ੍ਰਵਿਰਤੀ ਕਰਮ ਦਾ ਅਰਥ ਇੱਥੇ ਇਹ ਨਹੀਂ ਕਿ ਕੇਵਲ ਸੰਸਾਰ ਦੇ ਧੰਦਿਆਂ ਵਿੱਚ ਸੰਸਾਰ ਦੇ ਝੰਡੇਲਿਆਂ ਵਿੱਚ ਰੁੱਝਣਾ ਹੈ। ਪ੍ਰਵਿਰਤੀ ਕਰਮ ਦਾ ਭਾਵ ਇਹ ਵੇ ਕਿ ਉਸ ਪਰਮਾਤਮਾ ਦੇ ਨਾਮ ਜਪਣ ਦੇ ਆਹਰ ਵਿੱਚ ਲੱਗਣਾ, ਪਰਮਾਤਮਾ ਦੇ ਨਾਮ ਜਪਣ ਵਾਲੇ ਪਾਸੇ ਤੁਰਨਾ, ਕਿਉਂਕਿ ਸਹਿਜ ਦੀ ਪ੍ਰਾਪਤੀ ਜਪਣ ਤੋਂ ਬਿਨਾਂ ਨਹੀਂ। ਜਿਤਨੀ ਦੇਰ ਤੱਕ ਮਨੁੱਖ ਨਾਮ ਵਾਲੇ ਪਾਸੇ ਧਰਮ ਵਾਲੇ ਪਾਸੇ ਵੀ ਤੁਰਦਾ ਉਨੀ ਦੇਰ ਤੱਕ ਇਹ ਨਾਮ ਧਰਮ ਰੂਹਾਨੀਅਤ ਵਿੱਚ ਪ੍ਰਵੇਸ਼ ਨਹੀਂ ਕਰਦਾ। ਸਾਹਿਬ ਨੇ ਕਿਹਾ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀ। ਉਹ ਕਹਿੰਦੇ ਖੇ ਬਲਰਾਮ ਦਰਸ ਕਰਾਂਗੇ, ਖੇ ਪ੍ਰਭੂ ਜੀ ਪਰਮਾਤਮਾ ਜੀ, ਕਿ ਮਨੁੱਖ ਦੀ ਜੀਵ ਰੂਪੀ ਇਸਤਰੀ ਦੀ ਜ਼ਿੰਦਗੀ ਦੀ ਪਹਿਲੀ ਆਤਮਕ ਲਾਮ ਕਿ ਨਾਮ ਜਪਣ ਵਾਲੇ ਪਾਸੇ ਰੁੱਝਣਾ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਜਾਇਆ ਬਲਰਾਮ ਜੀ। ਗੁਰਮਤ ਵਿੱਚ ਜਿਹੜਾ ਰੁਖਾਨੀਅਤ ਵਾਲੇ ਪਾਸੇ ਪ੍ਰਵੇਸ਼ ਕਰਦਾ ਹੈ, ਜਿਹਨੇ ਉਸ ਪਰਮ ਪਰਮਾਤਮਾ ਵਾਲੇ ਪਾਸੇ ਚੱਲਣੇ, ਉਹ ਕਹਿੰਦਾ ਮੇਰੇ ਵਾਸਤੇ ਬਾਣੀ ਹੀ ਬ੍ਰਹਮਾ ਦਾ ਵੇਦ ਹੈ। ਵੇਦ ਦਾ ਅਖਰੀ ਅਰਥ ਹੁੰਦਾ ਵੈਸੇ ਗਿਆਨ, ਕਿ ਮੇਰੇ ਵਾਸਤੇ ਬਾਣੀ ਹੀ ਇੱਕ ਗਿਆਨ ਹੈ। ਧਰਮ ਦ੍ਰਿੜ ਹੋ, ਬਾਣੀ ਨੂੰ ਵੇਦ ਮੰਨ ਕੇ, ਬਾਣੀ ਨੂੰ ਗਿਆਨ, ਬਾਣੀ ਨੂੰ ਗੁਰੂ ਮੰਨ ਕੇ ਕਹਿਣ ਲੱਗੇ ਧਰਮ ਨੂੰ ਦ੍ਰਿੜ ਕਰਨਾ। ਤੇ ਸਾਹਿਬ ਕਹਿੰਦੇ ਨੇ ਪਾਪ ਤਜਾਇਆ ਬਲਰਾਮ ਜੀਓ, ਪਾਪਾਂ ਨੂੰ ਤਿਆਗ ਦੇਣਾ, ਧਰਮ ਨੂੰ ਦ੍ਰਿੜ ਕਰ ਲੈਣਾ। ਸਾਹਿਬ ਕਹਿੰਦੇ ਨੇ ਬਾਣੀ ਨੂੰ ਹੀ ਆਪਣੀ ਜ਼ਿੰਦਗੀ ਦਾ ਆਸਰਾ ਸਮਝਣਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਦੇਖੋ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਬਾਣੀ ਨੂੰ ਆਸਰਾ ਕਦੋਂ ਤੋਂ ਮੰਨਣ ਲੱਗੇ? ਆਦਿ ਗੁਰੂ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਨੂੰ ਸਿੱਧਾਂ ਨੇ ਇੱਕ ਪ੍ਰਸ਼ਨ ਕੀਤਾ ਸੀ ਅਚਲ ਬਟਾਲੇ ਦੀ ਧਰਤੀ ਤੇ। ਉਹਨਾਂ ਇੱਕ ਬੇਨਤੀ ਕਰਕੇ ਪੁੱਛਿਆ ਸੀ ਦਾਤਾ ਜੀ ਕਿ ਤੁਸੀਂ ਇੱਕ ਕਿਰਪਾਲਤਾ ਕਰੋ, ਸਾਨੂੰ ਇਹ ਗੱਲ ਸਮਝਾਓ, ਰਹਿਮਤ ਕਰਕੇ ਦੱਸੋ ਕਿ ਕਿਹੜੀ ਅਜ਼ਮਤ, ਕਿਹੜੀ ਤਾਕਤ, ਕਿਹੜੀ ਕਰਾਮਾਤ ਤੁਹਾਡੇ ਕੋਲ ਹੈ ਜਿਸ ਕਰਕੇ ਸੰਸਾਰ ਦੇ ਇੰਨੇ ਲੋਕ ਤੁਹਾਡੇ ਤੋਂ ਪ੍ਰਭਾਵਿਤ ਨੇ? ਜਿਹੜਾ ਤੁਹਾਨੂੰ ਮਿਲਦਾ ਤੁਹਾਡੇ ਚਰਨਾਂ ਵਿੱਚ ਨਮਸਕਾਰ ਕਰਦਾ ਹੈ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਬਹੁਤ ਸੋਹਣਾ ਉੱਤਰ ਦਿੱਤਾ ਸੀ। ਦੇਖੋ ਬਾਣੀ ਨੂੰ ਆਧਾਰ ਬਣਾਇਆ ਉਹਨਾਂ ਤੇ ਸ਼ਬਦ ਕਹਿਣ। ਜਦੋਂ ਸਿੱਧਾ ਪੁੱਛਿਆ, ਕਹਿਣ ਲੱਗੇ ਤੁਸੀਂ ਕਿਰਪਾ ਕਰਕੇ ਸਾਨੂੰ ਦੱਸੋ, ਸਿੱਧ ਪੁੱਛਣ ਸੁਣ ਨਾਨਕਾ, ਤੋਂ ਜਗ ਨੂੰ ਕਰਾਮਾਤ ਦਿਖਾਈ, ਕੁਝ ਦਿਖਾਲੇ ਅਸਾਂ ਨੂੰ, ਤੋਂ ਕੋ ਢਿੱਲ ਅਵੇ ਕੀ ਲਾਈ, ਬਾਬੇ ਆਖਿਆ ਨਾਥ ਜੀ, ਅਸਾਂ ਵੇਖਣ ਜੋਗੀ ਵਸਤ ਮਕਾਈ, ਗੁਰੂ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਇੱਕ ਗੁਰੂ ਕੀ ਸੰਗਤ ਤੇ ਦੂਜੀ ਗੁਰੂ ਕੀ ਬਾਣੀ ਤੋਂ ਬਿਨਾ, ਕਹਿਣ ਲੱਗੇ ਮੈਂ ਰਾਈ ਦੇ ਦਾਣੇ ਜਿਤਨੀ ਵੀ ਕਿਸੇ ਹੋਰ ਦੀ ਓਟ ਨਹੀਂ ਲਈ। ਇਹਦਾ ਮਤਲਬ ਹਜ਼ੂਰ ਜੇ ਕਹਿੰਦੇ ਨੇ ਕਿ ਬਾਣੀ ਹੀ ਸਭ ਕੁਛ ਮੇਰੇ ਲਈ ਹੈ। ਧੰਨ ਗੁਰੂ ਅਮਰਦਾਸ ਕਿਰਪਾਲੂ ਜੀ, ਉਹਨਾਂ ਨੇ ਤਾਂ ਬੜੇ ਸਪਸ਼ਟ ਬਚਨ ਕਹੇ, ਕਹਿਣ ਲੱਗੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਨਿਰਮੂਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ, ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਬਾਣੀ ਨੂੰ ਆਧਾਰ ਬਣਾਇਆ। ਸਾਹਿਬ ਨੇ ਬਚਨ ਅਸੀਂ ਪੜ੍ਹਨੇ, ਕਹਿਣ ਲੱਗੇ ਪਿਆਰਿਓ ਪੂਰਾ ਥਾਟ ਬਣਾਇਆ ਪੂਰਾ, ਵੇਖੋ ਏਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੇ, ਸੋ ਸਤਿਗੁਰ ਮੈਂ ਸਮਾਨਾ। ਮਹਾਰਾਜ ਕਿਵੇਂ ਸਮਾ ਗਿਆ? ਕਹਿਣ ਲੱਗੇ ਇਹ ਬਾਣੀ ਜੋ ਜੀ ਹੋ ਜਾਣੇ ਇਸ ਅੰਤਰ ਰਵੇ ਹਰਨਾਮਾ, ਜਿਹੜਾ ਇਸ ਬਾਣੀ ਨੂੰ ਆਪਣੀ ਜਿੰਦ ਤੋਂ ਜਾਣਦਾ ਹੈ, ਆਪਣੇ ਅੰਦਰ ਤੋਂ ਜਾਣਦਾ ਹੈ, ਸਾਹਿਬ ਕਹਿੰਦੇ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਰਮ ਜਾਂਦਾ, ਸਮਾਉਂਦਾ ਹੈ। ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ ਕਿ ਇਸ ਜੀਵ ਇਸਤਰੀ ਦੀ ਪਰਮਾਰਥ ਦੇ ਅੰਦਰ ਪਹਿਲੀ ਲਾਭ ਹੀ ਇਹ ਹੈ ਕਿ ਇਹ ਉਸ ਪਰਮਾਤਮਾ ਦੀ ਬਾਣੀ, ਗੁਰੂ ਦੇ ਨਾਮ ਨੂੰ, ਧਰਮ ਨੂੰ ਦ੍ਰਿੜ ਕਰੇ। ਤੇ ਅੱਗੇ ਫਿਰ ਪੁੱਛਿਆ, ਮਹਾਰਾਜ ਧਰਮ ਕਿਹੜਾ ਦ੍ਰਿੜ ਕਰਨਾ ਦੱਸੋ? ਖਾ ਕਹਿਣ ਲੱਗੇ ਧਰਮ ਦ੍ਰਿੜ ਹੋ, ਹਰ ਨਾਮ ਧਿਆਵਾ ਹੋ, ਕਿ ਅਸਲ ਵਿੱਚ ਤੋਂ ਧਰਮ ਦ੍ਰਿੜਾ ਕਰਨਾ ਹੈ, ਨਾਮ ਨੂੰ ਧਿਆਉਣਾ। ਸਭ ਤੋਂ ਉੱਤਮ ਅਟਲ ਧਰਮ ਇਹ ਵੇ ਕਿ ਨਾਮ ਨੂੰ ਧਿਆਉਣਾ। ਸਾਹਿਬ ਕਿਰਪਾਲੂ ਜੀ ਨੇ ਮੇਰ ਕੀਤੀ, ਕਹਿਣ ਲੱਗੇ ਧਜ ਸਭ ਧਰਮ ਭਜੋ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹੋ ਧਰਮ। ਅਟਲ ਧਰਮ ਇਹ ਵੇ ਕਿ ਪਰਮਾਤਮਾ ਦੇ ਨਾਮ ਨੂੰ ਜਪੋ, ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਦੇਖੋ ਉਹਨਾਂ ਵਾਸਤੇ ਸਿਮਰਤੀਆਂ ਵੀ ਪ੍ਰਭੂ ਦਾ ਨਾਮ ਨੇ। ਸਤਿਗੁਰ ਗੁਰ ਪੂਰਾ ਆਰਾਧ, ਹਜ਼ੂਰ ਕਹਿੰਦੇ ਨੇ ਆਪਣੇ ਪੂਰੇ ਸਤਿਗੁਰੂ ਨੂੰ ਆਰਾਧਨਾ ਕਰੋ, ਤੇ ਜਿਹਨੇ ਆਰਾਧਿਆ ਸਭ ਕਿਲਵਿਕ ਪਾਪ ਗਵਾਇਆ। ਗੁਰੂ ਨੂੰ ਆਰਾਧਨ ਦੇ ਨਾਲ ਅੰਦਰ ਦੇ ਪਾਪ, ਅੰਦਰ ਦੇ ਕਿਲਵਿਕ, ਅੰਦਰ ਦੇ ਦੁੱਖ ਜਿਹੜੇ ਨੇ ਉਹ ਕੱਟੇ ਜਾਂਦੇ ਨੇ, ਸਹਿ ਮੇਰ ਕਰਦੇ ਨੇ, ਸਹਿਜ ਆਨੰਦ ਖੋਵਾ ਵੱਡ ਭਾਗੀ। ਉਸ ਗੁਰਮੁਖ ਪਿਆਰੇ ਦੇ ਅੰਦਰ ਸਹਿਜ ਤੇ ਆਨੰਦ, ਦੇਖੋ ਇਹ ਦੋ ਸ਼ਬਦ ਨੇ। ਅਖੀਰ ਦੀ ਲਾਮ ਵਿੱਚ ਵੀ ਇਹ ਪ੍ਰਗਟ ਹੋਣਾ ਕਿ ਹਰ ਚੌਥ ਦੀ ਲਾਮ ਮਨ ਸਹਿਜ ਭਇਆ। ਹਜ਼ੂਰ ਕਹਿੰਦੇ ਸਹਿਜ ਤੇ ਆਨੰਦ ਇਹਦੀ ਪ੍ਰਾਪਤੀ ਹੋਣੀ। ਸਹਿਜ ਦਾ ਅਰਥ ਜੋ ਹਰਕ ਸੋਗ ਤੋਂ, ਦੁੱਖ ਸੁੱਖ ਤੋਂ, ਚਿੰਤਾ ਝੋਰੇ ਤੋਂ ਉੱਪਰ ਉੱਠ ਗਿਆ ਹੈ। ਸਹਿਜ ਆਨੰਦ ਹੋਆ ਵੱਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਉਹਨਾਂ ਦੇ ਅੰਦਰ ਸਹਿਜ ਆਨੰਦ ਹੋ ਗਿਆ। ਉਹਨਾਂ ਨੂੰ ਪਰਿਪੂਰਨ ਪਰਮਾਤਮਾ ਦਾ ਨਾਮ ਜੋ ਹੈ ਉਹ ਮਿੱਠਾ ਲੱਗਣ ਲੱਗਾ ਹੈ। ਜਨ ਕਹਿ ਨਾਨਕ ਲਾਭ ਪਹਿਲੀ। ਹਜ਼ੂਰ ਗੁਰੂ ਰਾਮਦਾਸ ਕਹਿੰਦੇ ਨੇ ਇਹ ਜੀਵ ਰੂਪੀ ਇਸਤਰੀ ਦੀ ਜ਼ਿੰਦਗੀ ਦੀ ਪਹਿਲੀ ਲਾਭ ਹੈ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਆਰੰਭ ਕਾਜ ਰਚਾਇਆ ਪਰਮਾਰਥ ਕਮਾਣ ਦੇ ਲਈ, ਇਸ ਦੀ ਜ਼ਿੰਦਗੀ ਦਾ ਪਹਿਲਾ ਇਹ ਕਾਰਜ ਆਰੰਭਤਾ ਹੈ। ਕਹਿਣ ਤੋਂ ਮੁਰਾਦ ਪਹਿਲੀ ਲਾਮ ਵਿੱਚ ਹਜ਼ੂਰ ਨੇ ਕਿਹਾ ਧਰਮ ਨੂੰ ਦ੍ਰਿੜ ਕਰੋ, ਬਾਣੀ ਨੂੰ ਆਧਾਰ ਬਣਾਓ। ਧਰਮ ਦ੍ਰਿੜ ਹੈ ਕਿ ਪਰਮਾਤਮਾ ਦੇ ਨਾਮ ਨੂੰ ਜਪੋ। ਸਾਹਿਬ ਕਹਿੰਦੇ ਨੇ ਉਸ ਪਰਿਪੂਰਨ ਪਰਮਾਤਮਾ ਉਹਦੇ ਨਾਮ ਨੂੰ ਜਪਣਾ ਇਹ ਜੀਵ ਰੂਪੀ ਇਸਤਰੀ ਦੀ ਜ਼ਿੰਦਗੀ ਦੀ ਪਹਿਲੀ ਲਾਮ ਹੈ। ਦੂਸਰਾ ਬਚਨ ਕੀਤੋ ਨੇ ਤੇ ਇਹ ਨਾਮ ਮਿਲੇਗਾ ਕਿੱਥੋਂ? ਹਰ ਦੂਜਰੀ ਲਾਮ ਸਤਿਗੁਰ ਪੁਰਖ ਮੈਂ ਲਾਇਆ ਬਲਰਾਮ ਜੀਓ। ਦੂਜਰੀ ਲਾਮ ਮਨੁੱਖ ਦੀ ਜ਼ਿੰਦਗੀ ਦੀ ਹੈ। ਸਤਿਗੁਰੂ ਪੁਰਖ ਪਰਮਾਤਮਾ ਰੂਪ ਸਤਿਗੁਰੂ ਮਿਲੇ। ਸਾਹਿਬ ਕਹਿਣ ਲੱਗੇ ਨਿਰਭਉ ਭੈ ਮਨ ਹੋਏ ਹਉ ਮੈਂ ਮੈਲ ਗਵਾਇਆ ਬਲਰਾਮ ਜੀਓ। ਜਿਨ੍ਹਾਂ ਨੂੰ ਸਤਿਗੁਰੂ ਪੁਰਖ ਮਿਲੇ ਨੇ ਉਹ ਅੰਦਰੋਂ ਬਿਲਕੁਲ ਨਿਰਭਉ ਹੋ ਗਏ। ਉਹਨਾਂ ਦੇ ਅੰਦਰ ਦੇ ਭੈ ਗੁਰੂ ਨੇ ਦੂਰ ਕਰ ਦਿੱਤੇ। ਹਉ ਮੈਂ ਮੈਲ ਗਵਾਇਆ ਬਲਰਾਮ ਜੀਓ, ਜਿਹੜੀ ਹਉਮੇ ਦੀ ਮੈਂ ਮੇਰੇ ਦੀ ਮਲੀਨਤਾ ਮੈਲ ਸੀ ਉਹ ਵੀ ਚਲੀ ਗਈ, ਨਿਰਮਲ ਭਾਉ ਪਾਇਆ। ਸਾਹਿਬ ਕਹਿੰਦੇ ਨੇ ਜਿੱਥੇ ਉਹ ਨਿਰਭੈ ਹੋ ਗਏ ਨੇ, ਇਹਦਾ ਭਾਵ ਇਹ ਨਹੀਂ ਕਿ ਉਹ ਪਰਮਾਤਮਾ ਤੋਂ ਵੀ ਆਕੀ ਹੋ ਗਏ। ਉਹਨਾਂ ਨੇ ਦੁਨੀਆਂ ਦੇ ਡਰ ਤੋਂ ਉੱਪਰ ਉੱਠ ਗਏ, ਪਰ ਨਿਰਮਲ ਭਾਉ ਦਾ ਅਰਥ ਹੈ ਕਿ ਪ੍ਰਭੂ ਦੇ ਅਦਬ ਵਿੱਚ, ਪਰਮਾਤਮਾ ਦੇ ਅਦਬ ਵਿੱਚ ਉੱਠ ਗਏ ਨੇ। ਨਿਰਮਲ ਭਾਉ ਪਾਇਆ, ਹਰ ਗੁਣ ਗਾਇਆ, ਉਹਨਾਂ ਨੂੰ ਨਿਰਮਲ ਭਾਉ ਦੀ ਪ੍ਰਾਪਤੀ ਹੋਈ। ਉਸ ਹਰੀ ਪ੍ਰਭੂ ਦੇ ਗੁਣਾਂ ਨੂੰ ਉਹਨਾਂ ਗਾਇਨ ਕਰਨਾ ਸ਼ੁਰੂ ਕੀਤਾ। ਨਿਰਮਲ ਭਾਉ ਬਾਰੇ ਫਿਰ ਬੇਨਤੀ ਕਰਦਿਆਂ ਕਿ ਮਨੁੱਖ ਡਰਦਾ, ਹਰ ਬੰਦਾ ਡਰਦਾ, ਕੋਈ ਬੰਦਾ ਐਸਾ ਨਹੀਂ ਦੁਨੀਆਂ ਵਿੱਚ ਜਿਹਦੇ ਅੰਦਰ ਡਰ ਨਹੀਂ। ਗੁਰੂ ਸਾਹਿਬ ਨੇ ਤਾਂ ਬਾਣੀ ਵਿੱਚ ਕਹਿ ਦਿੱਤਾ ਸਗਲਿਆ ਭਾਉ ਲਿਖਿਆ ਸਿਰ ਲੇਖ, ਸਾਰਿਆਂ ਦੇ ਲੇਖ ਲਿਖ ਦਿੱਤਾ। ਹਰ ਬੰਦਾ ਭੈ ਵਿੱਚ ਹੈ, ਉਹਦੇ ਅੰਦਰ ਕੋਈ ਨਾ ਕੋਈ ਡਰ, ਉਹਦੇ ਅੰਦਰ ਕੋਈ ਨਾ ਕੋਈ ਭੈ ਜ਼ਰੂਰ ਬੈਠਾ। ਸਾਹਿਬ ਕਹਿੰਦੇ ਨੇ ਕਿ ਕੋਈ ਵੀ ਮਨੁੱਖ ਕੀ ਹਰ ਚੀਜ਼ ਦੁਨੀਆਂ ਦੀ ਡਰਦੀ। ਸੰਤ ਵੀ ਡਰਦਾ, ਸਾਖਤ ਵੀ ਡਰਦਾ, ਦੁਨੀਆਦਾਰ ਵੀ ਡਰਦਾ, ਤੇ ਚੇਤੇ ਰੱਖੋ ਇੱਕ ਰੱਬ ਦੀ ਭਗਤੀ ਕਰਨ ਵਾਲਾ ਵੀ ਡਰਦਾ। ਫਰਕ ਇੰਨਾ ਹੈ ਕਿ ਦੁਨੀਆਦਾਰ ਬੰਦਾ ਦੁਨੀਆਂ ਤੋਂ ਦਿਨ ਰਾਤ ਡਰਦਾ, ਰੱਬ ਤੋਂ ਭੈ ਨਹੀਂ ਖਾਂਦਾ, ਪਰ ਜਿਹੜਾ ਰੱਬ ਦੀ ਬੰਦਗੀ ਕਰਨ ਵਾਲਾ ਉਹ ਨਿਰਮਲ ਭਾਉ ਵਿੱਚ, ਪ੍ਰਭੂ ਦੇ ਭੈ ਵਿੱਚ ਰਹਿੰਦਾ, ਉਹਦੇ ਅੰਦਰ ਦੁਨੀਆਂ ਦਾ ਫਿਰ ਕੋਈ ਭੈ ਨਹੀਂ। ਨਿਰਮਲ ਭਾਉ ਦਾ ਭਾਵ ਹੈ ਕਿ ਪਰਮਾਤਮਾ ਦੇ ਅਦਬ ਨੂੰ ਉਹਦੇ ਤੋਂ ਡਰ ਕੇ ਰਹਿਣਾ। ਜਿਵੇਂ ਸਾਹਿਬ ਦੀ ਬਾਣੀ ਪੜ੍ਹਨੇ ਆ, ਨਿਰਮਲ ਭਾਉ ਨੂੰ ਫਿਰ ਮੈਂ ਬੇਨਤੀ ਕਰਾਂ ਕਿ ਜੋ ਪਰਮਾਤਮਾ ਨੇ ਮੇਰ ਕਰਕੇ ਦੇ ਦਿੱਤਾ ਉਹਦੇ ਤੋਂ ਡਰ ਕੇ ਰਹਿਣਾ। ਹੇ ਪ੍ਰਭੂ ਜੀ, ਇਹ ਤੇਰੀਆਂ ਦਿੱਤੀਆਂ ਦਾਤਾਂ ਨੇ। ਜਿਹੜਾ ਬੰਦਾ ਨਿਡਰ ਹੋ ਜਾਂਦਾ ਪ੍ਰਭੂ ਵੱਲੋਂ, ਉਹਦੇ ਅੰਦਰ ਸੰਸਾਰ ਦਾ ਡਰ ਵਿਆਪਦਾ ਹੈ। ਨਿਰਮਲ ਭਾਉ ਪਾਇਆ, ਹਰ ਗੁਣ ਗਾਇਆ, ਉਹਨਾਂ ਨੇ ਖਰੀ ਦੇ ਗੁਣ ਗਾਏ, ਹਰ ਵੇਖਿਆ ਰਾਮ ਹਦੂਰੇ, ਉਹਨਾਂ ਨੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਨੂੰ ਆਪਣੇ ਅੰਗ ਸੰਗ ਜਾਣਿਆ, ਹਰ ਆਤਮ ਰਾਮ ਪਸਾਰਿਆ ਸਵਾਮੀ, ਸਾਰੀਆਂ ਥਾਵਾਂ ਤੇ ਉਹਨਾਂ ਨੂੰ ਆਤਮ ਰਾਮ, ਉਹ ਪਰਮ ਪਿਤਾ ਪਰਮੇਸ਼ਵਰ ਸਰਬ ਵਿਆਪਕ ਦਿਸਿਆ, ਸਰਬ ਰਹਿਆ ਭਰ ਪੂਰੇ। ਸਮਝ ਪੈ ਗਈ ਸਾਰੀਆਂ ਥਾਵਾਂ ਤੇ ਉਹ ਪਰਿਪੂਰਨ ਪਰਮਾਤਮਾ ਆਪ ਵਿਆਪਿਆ ਹੈ। ਅੰਤਰ ਬਾਹਰ ਹਰ ਪ੍ਰਭੇਕੋ, ਕੀ ਆਪਣੇ ਅੰਦਰ ਤੇ ਕੀ ਸੰਸਾਰ ਦੇ ਅੰਦਰ, ਹਰ ਥਾਂ ਤੇ ਉਹਨਾਂ ਨੂੰ ਪਰਿਪੂਰਨ ਪਰਮਾਤਮਾ ਦਿਸਿਆ। ਮਿਲ ਹਰਜਨ ਮੰਗਲ ਗਾਏ, ਉਹਨਾਂ ਨੇ ਪ੍ਰਭੂ ਦੇ ਪਿਆਰਿਆਂ ਨੂੰ ਮਿਲ ਕੇ ਪਰਮੇਸ਼ਰ ਦੇ ਮੰਗਲ ਦਰ ਤੇ ਖੁਸ਼ੀ ਦੇ ਗੀਤ ਗਾਏ। ਜਾਂ ਨਾਨਕ ਦੂਜੀ ਲਾਲ ਚਲਾਈ, ਅਧ ਹੱਦ ਸ਼ਬਦ ਵਜਾ ਪ੍ਰਭੂ ਪਰਮਾਤਮਾ ਦੀ ਖੁਸ਼ੀ ਦੇ ਗੀਤ ਗਾਉਂਦਿਆਂ ਉਹਨਾਂ ਦੇ ਅੰਦਰ ਅਨਹਦ ਸ਼ਬਦ ਦਿਨ ਰਾਤ ਇੱਕ ਰਸ ਨਿਰੰਤਰ ਗੁਰੂ ਕਾ ਸ਼ਬਦ ਉਹਦਾ ਵਾਜਾ ਵੱਜਦਾ ਪਿਆ ਹੈ। ਫਿਰ ਸਾਹਿਬ ਨੇ ਤੀਸਰੀ ਲਾਮ ਕਹੀ, ਹਰ ਤੀਜੜੀ ਲਾਮ ਮਨ ਚਾਉ ਭਇਆ ਮੈਂ ਰਾਗੀਆ ਬਲਰਾਮ ਜੀਓ। ਕਹਿੰਦੇ ਤੀਜੀ ਲਾਮ ਦਰਸ ਸੰਸਾਰ ਤੋਂ ਬੈਰਾਗ ਪੈਦਾ ਹੋਇਆ, ਪ੍ਰਭੂ ਨੂੰ ਮਿਲਣ ਦੀ ਇੱਕ ਤੜਪ ਪੈਦਾ ਹੋਈ। ਮੈਂ ਅਰਜ਼ ਕਰ ਰਿਹਾ ਕਿ ਪਹਿਲਾ ਨਾਮ ਜਪਣ ਵਾਲਾ ਪ੍ਰਵਿਰਤੀ ਕਰਮ ਸਤਿਗੁਰੂ ਮਿਲੇ, ਉਹਨਾਂ ਨੇ ਨਿਰਮਲ ਭਾਉ ਦੀ ਦਾਤ ਦਿੱਤੀ ਤੇ ਜਗਿਆਸੂ ਨੂੰ ਨਾਮ ਜਪਣ ਲਈ ਪ੍ਰੇਰਿਆ। ਜਿਉਂ ਜਿਉਂ ਨਾਮ ਦੀ ਦਾਤ ਦਿੱਤੀ ਇਹਦੇ ਮਨ ਵਿੱਚ ਇੱਕ ਵੈਰਾਗ ਆਇਆ ਕਿ ਸੰਸਾਰ ਤਾਂ ਫਾਨੀ ਹੈ, ਇਸ ਦੁਨੀਆਂ ਵਿੱਚ ਕੋਈ ਕਿਸੇ ਦਾ ਨਹੀਂ, ਇਹ ਸੰਸਾਰ ਦੇ ਪਦਾਰਥ ਨਾਲ ਨਿਭਣ ਵਾਲੇ ਨਹੀਂ, ਇਸ ਦੁਨੀਆਂ ਦੀ ਅਪਰਾਮਤਾ ਵਿੱਚੋਂ ਪ੍ਰਭੂ ਨੂੰ ਮਿਲਣ ਦੀ ਇੱਕ ਤੜਪ ਪੈਦਾ ਹੋਈ। ਸਾਹਿਬ ਕਹਿੰਦੇ ਹਰ ਤੀਜੜੀ ਲਾਮ ਮਨ ਚਾਉ ਭਇਆ ਬਹਿਰਾਗੀਆਂ ਬਲਰਾਮ ਜੀਓ, ਸੰਤ ਜਨਾ ਹਰ ਮੇਲ ਹਰ ਪਾਇਆ ਬਦਭਾਗੀਆ ਬਲਰਾਮ ਜੀਓ। ਪ੍ਰਭੂ ਦੇ ਪਿਆਰੇ ਸੰਤ ਜਨਾ ਨੂੰ ਮਿਲ ਕੇ, ਪ੍ਰਭੂ ਦੀ ਪਿਆਰੇ ਬੰਦਗੀ ਕਰਨ ਵਾਲਿਆਂ ਨੂੰ ਮਿਲ ਕੇ ਕਹਿਣ ਲੱਗੇ ਵੱਡੇ ਭਾਗਿਆ ਭਾਗਾਂ ਨਾਲ ਸੰਤ ਜਨ ਮਿਲੇ, ਉਹਨਾਂ ਨੂੰ ਮਿਲ ਕੇ ਸਾਹਿਬ ਕਿਸੇ ਨੇ ਖਰੀ ਦੀ ਪ੍ਰਾਪਤੀ ਹੋਈ, ਨਿਰਮਲ ਹਰ ਪਾਇਆ ਉਸ ਪਰਿਪੂਰਨ ਪਰਮਾਤਮਾ ਨੂੰ ਜਿਹੜਾ ਅੱਤ ਦਾ ਨਿਰਮਲ ਹੈ, ਜਿਹਦੇ ਵਿੱਚ ਮਲੀਨਤਾ ਨਹੀਂ, ਉਸ ਨੂੰ ਮਿਲਾਪ ਹੋਇਆ, ਹਰ ਗੁਣ ਗਾਇਆ, ਉਹਦੇ ਗੁਣਾਂ ਨੂੰ ਗਾਇਨ ਕੀਤਾ, ਮੁੱਖ ਬੋਲੀ ਹਰ ਬਾਣੀ ਤੇ ਆਪਣੇ ਮੁੱਖ ਤੋਂ ਖਰੀ ਦੀ ਬਾਣੀ ਜਿਹੜੀ ਇਹ ਗਾਇਨ ਕੀਤੀ। ਸੰਤ ਜਨਾ ਵਡਭਾਗੀ ਪਾਇਆ ਹਰ ਕਥੀਆ ਅਕਥ ਕਹਾਣੀ, ਪ੍ਰਭੂ ਦੇ ਪਿਆਰੇ ਸੰਤ ਜਨ ਜਿਹੜੇ ਨੇ ਉਹਨਾਂ ਨੂੰ ਉਹ ਹਰੀ ਪ੍ਰਭੂ ਮਿਲਿਆ, ਉਹਨਾਂ ਨੇ ਅਕਥ ਦੀ ਕਹਾਣੀ ਨੂੰ ਕਥਨ ਕੀਤਾ, ਉਸ ਅਕਥ ਨੂੰ ਕਥਨ ਕੀਤਾ। ਹਿਰਦੈ ਹਰ 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 ਤੁਨ ਉਪਜੀ, ਜਿਹਨੇ ਉਸ ਪ੍ਰਭੂ ਦੀ ਬਾਣੀ ਨੂੰ ਗਾਇਆ ਉਹਦੇ ਹਿਰਦੇ ਵਿੱਚ ਨਿਰੰਤਰ ਨਾਮ ਦੀ ਧੁਨੀ ਜਿਹੜੀ ਉਹ ਪੈਦਾ ਹੋਈ। ਹਿਰਦੈ ਹਰ 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 ਤੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ, ਜਿਨ੍ਹਾਂ ਦੇ ਮੱਥੇ ਦੇ ਭਾਗ ਨੇ ਉਹਨਾਂ ਨੇ ਖਰੀ ਪ੍ਰਭੂ ਨੂੰ ਜਪਣਾ ਕੀਤਾ। ਸਾਹਿਬ ਕਹਿੰਦੇ ਨੇ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ। ਤੀਜੀ ਲਾਭ ਹੈ ਕਿ ਅੰਦਰ ਸੰਸਾਰ ਦੇ ਪਦਾਰਥਾਂ ਤੋਂ ਬੈਰਾਗ ਦਰਤ ਉਪਰਾਮਤਾ ਪ੍ਰਭੂ ਨੂੰ ਮਿਲਣ ਦੀ ਤੜਪ। ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਮਿਹਰ ਕੀਤੀ, ਉਪਰਾਮਤਾ ਤੋਂ ਬਿਨਾ ਟੁੱਟਣ ਤੋਂ ਬਿਨਾ ਕਦੀ ਵੀ ਕੋਈ ਜੁੜ ਨਹੀਂ ਜੀ ਸਕਦਾ। ਜਿੰਨੀ ਦੇਰ ਤੱਕ ਟੁੱਟਿਆ ਨਹੀਂ ਜਾਂਦਾ ਉਨੀ ਦੇਰ ਤੱਕ ਜੁੜਿਆ ਨਹੀਂ ਜਾਣਾ। ਸੰਸਾਰ ਦੀ ਇੱਕ ਖੇਡ ਹੈ ਕਿ ਜੇ ਕਿਸੇ ਨੇ ਇੱਕ ਥਾਂ ਤੇ ਜੁੜਨਾ ਹੈ ਉਹਨੂੰ ਪਹਿਲਾਂ ਜਿੱਥੇ ਉਹ ਟਿਕਿਆ ਉੱਥੋਂ ਟੁੱਟਣਾ ਪੈਂਦਾ ਹੈ। ਮੇਰੀ ਬੇਨਤੀ ਨੂੰ ਫਿਰ ਸਮਝਿਓ ਕਿ ਜਿਵੇਂ ਇੱਕ ਬੱਚੀ ਪੇਕੇ ਘਰ ਰਹਿੰਦੀ ਹੈ, ਉਹ ਇੱਕ ਖਿੰਨ ਵੀ ਜਾਂ ਇੱਕ ਦਿਨ ਵੀ ਕਿਤੇ ਬਾਹਰ ਜਾਏ ਪਰਤ ਕੇ ਉਹਨੂੰ ਆਪਣੇ ਬਾਪ ਦੇ ਘਰ ਦੀ ਯਾਦ ਯਾਦ ਸਤਾਉਂਦੀ। ਪਰ ਗੁਰੂ ਕੇ ਸਿੱਖੋ ਜਿਸ ਦਿਨ ਉਹਦਾ ਸੰਬੰਧ ਸਹੁਰੇ ਘਰ ਨਾਲ ਹੋ ਜਾਏ, ਉਹਦੀ ਅਟੈਚਮੈਂਟ ਹੋ ਜਾਏ, ਅਟੈਚਮੈਂਟ ਵਿੱਚੋਂ ਹੀ ਡਿਟੈਚਮੈਂਟ ਪੈਦਾ ਹੋਵੇਗੀ, ਮਿਲਾਪ ਵਿੱਚੋਂ ਹੀ ਟੁੱਟਣ ਦਾ ਸੰਬੰਧ ਪੈਦਾ ਹੋਵੇਗਾ। ਜਦੋਂ ਕੋਈ ਮਨੁੱਖ ਪਰਮਾਤਮਾ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ ਬੈਰਾਗ ਹੀ ਤਾਂ ਪੈਦਾ ਹੋਣਾ ਜੇ ਕਿਤੇ ਪਹਿਲਾਂ ਜੁੜਨ ਵਾਲੀ ਥਾਂ ਲੱਭ ਜਾਏ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਬੈਰਾਗ, ਗੁਰੂ ਸਾਹਿਬ ਨੇ ਬਾਣੀ ਵਿੱਚ ਬੈਰਾਗ ਦੇ ਬੇਅੰਤ ਪ੍ਰਮਾਣ ਦਿੱਤੇ। ਜਿਵੇਂ ਅਸੀਂ ਗੁਰੂ ਅਰਜਨ ਦੇਵ ਦਾ ਇੱਕ ਬਚਨ ਪੜ੍ਹਨੇ, ਕਹਿੰਦੇ ਨੇ ਸੰਸਾਰ ਫਾਨੀ ਹੈ, ਲੋਕਾਂ ਦੀਆਂ ਅਰਥੀਆਂ ਉੱਠਦੀਆਂ ਦੇਖੀਆਂ ਨੇ, ਕਹਿੰਦੇ ਮਨ ਵਿੱਚ ਬੈਰਾਗ ਪੈਦਾ ਹੋਇਆ ਬਣਾ ਇਹ ਸੰਸਾਰ ਵਿੱਚ ਆਪਾਂ ਕਿਹੜਾ ਰਹਿਣਾ। ਹਜ਼ੂਰ ਦੇ ਬਚਨ ਨੇ ਟਿੱਚਰ ਵਸੈ ਸੁਗੇ ਮਿਲੀ, ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਕਹਿਣ ਲੱਗੇ ਮਨ ਬੈਰਾਗ ਭਇਆ ਦਰਸ਼ਨ ਦੇਖਣ ਕਾ ਚਾਹੋ। ਬੈਰਾਗ ਕਦੋਂ ਪੈਦਾ ਹੋਇਆ ਕਿ ਜਿਸ ਦਿਨ ਇਹ ਸਮਝ ਪੈ ਗਈ ਵੀ ਇਹ ਚਕਾਇਆ ਨੇ ਮਿੱਟੀ ਦੀ ਢੇਰੀ ਨੇ, ਇੱਕ ਦਿਨ ਮਿੱਟੀ ਹੋ ਜਾਣਾ। ਟਿੱਚਰ ਵਸੈ ਸੁਗੇ ਮਿਲੀ, ਜਿੰਨੀ ਦੇਰ ਤੱਕ ਇਹਦੇ ਨਾਲ ਕੰਤ ਆਤਮਾ ਹੈ ਉਨੀ ਦੇਰ ਤੱਕ ਸੁਖੀ, ਤੇ ਜਿੱਦਣ ਕੰਤ ਆਤਮਾ ਚਲਾ ਗਿਆ ਦੁਖੀ ਹੈ। ਟਿੱਚਰ ਵਸੈ ਸੋਏ ਲੜੀ, ਟਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਮਨ ਬੈਰਾਗ ਭਇਆ ਦਰਸ਼ਨ ਦੇਖਣ ਕਾ ਚਾਓ, ਧਨ ਸੋ ਤੇਰਾ ਥਾਂ। मन विच बैराग होया संसार दी नाशवंता नूं देख के। साहिब कृपालू जी कहिंदे ने चौथी लाह विच कि बैरागी पुरश नाम नाल जुड़े होए उन्हां दे अंदर परमात्मा ने एक वाकई निर्मल उच्च दर्जे का बैराग पैदा किया। चौथी लाम विच मिलाप है, हर चौथड़ी लाम मन सहज पया, हर पाया बलराम जियो, किन्ने अंदर सहज होए, प्रभु परमात्मा की प्राप्ति हुई, गुरमुख मिलिया सुभाए, किन्ने गुरु दे सन्मुख रहन करके ओ परिपूर्ण परमात्मा मिल गया, हर मंथन मीठा लाया बलराम जियो, ओ परमात्मा का नाम बाणी मन नूं भी मिठी लगी, तन नूं भी मिठी लगी, हर मीठा लाया ओ खरी परमात्मा मिठा लगा, मेरे प्रभ पाया मेरे प्रभु नूं इस तरह पौंदा सी, अन दिन हर लिव लाई, उस मनुख दी दिन रात परमात्मा दे चरणा विच लिव लग, मन किंदिया फल पाया स्वामी, मन किंदिया रे फल उन्हां नूं मिले, हर नाम वजी वधाई, कहने अंदर उन्हां दे नाम दी वधाई, अंदर उन्हां दे नाम दा खेड़ा, नाम दी खुशी आई, हर प्रभ ठाकुर काज रचाया, उस परमात्मा ने आप मेर करके इस जीव इस्त्री दे मिलाप दा कारज रचाया, व्याह दा कारज रचाया, तन हिरदय नाम निगासी, ओ तन दर ते इस्त्री हिरदे विच नाम नूं लै के खेड़े विच आ गई, जा नानक बोले चौथी लावै खर पाया प्रभ अविनाशी, जिंदगी दी चौथी लाव उस अविनाशी परमात्मा दी प्राप्ति हो जानी, अंदर सहज आ जाना। चार लावां विच गुरु रामदास जी ने उस अविनाशी परमात्मा दी मिलाप लई कुछ कु प्राण सानू दृढ़ कराए ने, अज इनिया कु बेनतियां प्रवान करिया जी, होइया बेअंत भुलां साध संगत आप कृपा करके बख्श देनिया। वाहिगुरु जी का खालसा, वाहिगुरु जी की फतेह।